ਸਿੱਧੂ ਦੀ ਕੈਦ ਦੇ ਵਿਚ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ ਕਿ ਲਾਹੌਰ ਦੇ ਵਿਚ ਜਿਹੜੀ ਸਤਿਗੁਰਾਂ ਦੀ ਸੰਗਤ ਰਹਿੰਦੀ ਹੈ ਉਹ ਸਤਿਗੁਰਾਂ ਦੀ ਵਿਚਾਰ ਕਰਦੀ ਹੈ, ਬੜਾ ਫਿਕਰ ਕਰਦੀ। ਕਿਲਿਓਂ ਮੁੜ ਕੇ ਫੇਰ ਨਾ ਗਏ ਗੁਰ ਜੀ, ਸਿੱਖ ਬਹੁਤ ਹੀ ਫਿਕਰ ਦੌੜਾਣ ਲੱਗੇ, ਆਏ ਪਰਤ ਨਾ ਗੁਰੂ ਜੀ, ਗਏ ਕਿੱਧਰ ਇੱਕ ਦੂਜੇ ਨੂੰ ਪੁੱਛ ਪੁਛਾਣ ਲੱਗੇ। ਇਧਰ ਉਧਰ ਸਾਰੇ ਸ਼ਹਿਰ ਵਿੱਚ ਫਿਰਦੇ, ਘਰੀ ਸਿੱਖਾਂ ਦੀ ਢੂੰਡ ਢੂੰਡਾਣ ਲੱਗੇ। ਕਿਸੇ ਦੱਸਿਆ ਚੰਦੂ ਦੇ ਘਰ, ਚੰਦੂ ਦੇ ਗਏ ਘਰ ਨੂੰ ਸਿੱਖ ਸੁਣ ਕੇ ਬਹੁਤ ਪਛਤਾਣ ਲੱਗੇ। ਪਹਿਰੇਦਾਰ ਸੁਣਿਆ ਬਹੁਤੇ ਨਾਲ ਹੈ ਸਨ, ਗਵਾਂ ਵਿੱਚ ਪੈ ਕੇ ਗੋਤੇ ਖਾਣ ਲੱਗੇ। ਉਸ ਗਲੀ ਦੇ ਵਿੱਚੋਂ ਕਰਤਾਰ ਸਿੰਘਾਂ ਚੋਰੀ ਚੋਰੀ ਫਿਰ ਸੋਹਾਂ ਕਢਾਣ ਲੱਗੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ ਕਿ ਸੰਗਤ ਨੂੰ ਬੜਾ ਫਿਕਰ ਲੱਗਾ ਕਿ ਜਦੋਂ ਦੇ ਬਾਦਸ਼ਾਹ ਨੂੰ ਮਿਲੇ ਨੇ ਉਸ ਤੋਂ ਬਾਅਦ ਪਤਾ ਨੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਪੰਜਾਂ ਸਿੱਖਾਂ ਦੇ ਸਮੇਤ ਕਿੱਥੇ ਚਲੇ ਗਏ ਨੇ। ਆਖਰਕਾਰ ਲੱਭਦਿਆਂ ਲਵਾਉਂਦਿਆਂ ਜਿਨ੍ਹੇ ਦੇਖਿਆ ਸੀ ਉਹਨੇ ਦੱਸਿਆ ਕਿ ਚੰਦੂ ਦੇ ਘਰ ਦੇ ਵੱਲ ਸਤਿਗੁਰਾਂ ਨੂੰ ਜਾਂਦੇ ਹੋਇਆਂ ਵੇਖਿਆ, ਕੁਝ ਪਹਿਰੇਦਾਰ ਵੀ ਉਹਨਾਂ ਦੇ ਨਾਲ ਸਨ। ਜਦੋਂ ਸੰਗਤ ਨੇ ਐਸੀ ਗੱਲ ਸੁਣੀ ਹੈ ਤੇ ਫਿਰ ਉਹਨਾਂ ਨੂੰ ਸਤਿਗੁਰਾਂ ਦੀ ਬੜੀ ਚਿੰਤਾ ਲੱਗੀ। ਕਵੀ ਜੀ ਲਿਖਦੇ ਨੇ ਕਿ ਉਸ ਗਲੀ ਦੇ ਵਿੱਚ ਬਾਰ ਬਾਰ ਫਿਰਦੇ ਨੇ, ਸੂਹਾਂ ਕੱਢਦੇ ਨੇ ਤਾਂ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਕੋਈ ਖਬਰ ਮਿਲ ਸਕੇ। ਪਾਪੀ ਜ਼ਾਲਮ ਦਾ ਦਾਉ ਫੱਬ ਗਿਆ, ਗੁਰ ਕੋਠੜੀ ਵਿੱਚ ਬੈਠਾ ਛੱਡੇ, ਬਾਹਰ ਕਿਸੇ ਨੂੰ ਪਤਾ ਨਾ ਕੀ ਬਣਦਾ, ਪੈਰੇ ਕਰੜੇ ਗਿਰਦ ਲਗਾ ਛੱਡੇ। ਨਾ ਖਾਣ ਨਾ ਪੀਣ ਨੂੰ ਕੁਝ ਦੇਂਦਾ, ਮਗਰੂਰ ਹੋ ਫਿਕਰ ਗਵਾ ਛੱਡੇ, ਗੁਰੇ ਅੰਦਰ ਬੰਦ ਕਰਾਏ ਹੋਏ, ਸਿੱਖ ਵੱਖਰੇ ਕੈਦ ਕਰਾ ਛੱਡੇ। ਉਧਰ ਗਰਮੀ ਪਵੇ ਹਨੇਰ ਵਾਲੀ, ਸੂਰਜ ਤਪ ਕੇ ਪੱਠ ਚੜਾ ਛੱਡੇ, ਗੁਰੂ ਮਸਤ ਸੁਭਾਵ ਕਰਤਾਰ ਸਿੰਘਾ, ਸਭ ਆਸ ਅੰਦੇਸੇ ਚੁਕਾ ਛੱਡੇ। ਭਾਵੇਂ ਕਿ ਕਿੰਨੀ ਤੰਗੀ ਹੈ ਪਰ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਜੀ ਬਿਲਕੁਲ ਅਡੋਲ ਬੈਠੇ ਨੇ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ ਹੈ, ਕੋਈ ਫਿਕਰ ਨਹੀਂ ਹੈ, ਕੋਈ ਗਮ ਨਹੀਂ। ਇਸ ਤੋਂ ਇਲਾਵਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਜਦੋਂ ਕੁਝ ਦਿਨ ਇਸੇ ਪ੍ਰਕਾਰ ਦੇ ਨਾਲ ਬਤੀਤ ਹੋਏ ਤੇ ਚੰਦੂ ਦੀ ਜਿਹੜੀ ਨੂੰਹ ਸੀ ਉਹ ਕਿਸੇ ਸਿੱਖ ਦੀ ਪੁੱਤਰੀ ਸੀ, ਸਬੱਬ ਦੇ ਨਾਲ ਉਹਦਾ ਵਿਆਹ ਹੋਇਆ ਸੀ ਇਸ ਦੇ ਪੁੱਤਰ ਜਿਹਦਾ ਨਾਮ ਕਵੀ ਜੀ ਨੇ ਕਰਮ ਚੰਦ ਲਿਖਿਆ। ਉਹ ਜਿਹੜੀ ਨੂੰਹ ਸੀ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਿੱਖਣੀ ਸੀ, ਇਸ ਕਰਕੇ ਉਹਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਮੇਰੇ ਸਹੁਰੇ ਨੇ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਕੈਦ ਦੇ ਵਿੱਚ ਰੱਖਿਆ ਹੋਇਆ ਤੇ ਉਸ ਸਿੱਖ ਬੀਬੀ ਨੇ ਜਿਹੜਾ ਯਤਨ ਕੀਤਾ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਉਸ ਦਾ ਬਿਆਨ ਕਰਦੇ। ਕਰਮ ਚੰਦ ਦੇ ਨਾਲ ਵਿਆਹੀ ਹੋਈ, ਕਿਸੇ ਸਿੱਖ ਦੀ ਧੀ ਵਿਚਾਰ ਪਾਈ, ਸੁਣੀ ਉਸ ਨੇ ਜਦੋਂ ਇਹ ਗੱਲ ਸਾਰੀ, ਗੁਰੂ ਪੰਜਵਾਂ ਧਰਮ ਅਵਤਾਰ ਪਾਈ। ਉਹਦੇ ਨਾਲ ਦੀਵਾਨ ਨੇ ਵੈਰ ਪਾਇਆ, ਵਿਗੜ ਸਾਕ ਉਤੋਂ ਗਈ ਕਾਰ ਪਾਈ। ਹੁਣ ਨਾਲ ਫਰੇਬ ਦੇ ਸਾਧ ਇਥੇ, ਬਾਦਸ਼ਾਹ ਤੋਂ ਲੈ ਇਖਤਿਆਰ ਪਾਈ। ਕੈਦ ਕੀਤੇ ਹਵੇਲੀ ਦੇ ਵਿੱਚ ਲਿਆ ਕੇ, ਹੋਈ ਸੁਣ ਕੇ ਬੜੀ ਲਚਾਰ ਪਾਈ, ਦਿੱਤਾ ਅੰਨਾ ਪਾਣੀ ਗੁਰਾਂ ਤਾਈ, ਕੋਈ ਨਾ ਦਿਨ ਕੋਈ ਨਾ ਦਿਨ ਗੁਜ਼ਰ ਗਏ ਤਿੰਨ ਚਾਰ ਪਾਈ, ਖੂਨੀ ਸਿੱਖੀ ਵਾਲਾ ਜੋਸ਼ ਮਾਰ ਆਇਆ, ਦਿਲ ਸਕਿਆ ਨਾਹੇ ਸਹਾਰ ਪਾਈ, ਲੱਗੀ ਸਿੱਖ ਪਿਆਰੇ ਦੇ ਦਰਸ਼ਨਾਂ ਦੀ, ਦੇਂਦੀ ਬਹਿਣ ਨਾਹੀਂ ਕਾਰਬਾਰ ਪਾਈ, ਰੱਬੀ ਜੋਤ ਦੇ ਕਰਾਂ ਦੀਦਾਰ ਛੇਤੀ, ਚੋਰੀ ਕਰਨ ਲੱਗੀ ਆਹਰ ਪਹਰ ਪਾਈ, ਅੰਤ ਟੁਰ ਪਈ ਉੱਠ ਕਰਤਾਰ ਸਿੰਘਾ, ਦਰਸ਼ਨ ਪਾਵਣੇ ਗੁਰੂ ਕਰਤਾਰ ਪਾਈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਏ ਬਿਆਨ ਕਰਦੇ ਨੇ ਕਿ ਰੱਬੀ ਜੋਤ ਜਿਹੜੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦਾ ਦਰਸ਼ਨ ਉਹ ਕਰਨਾ ਚਾਹੁੰਦੀ ਹੈ। ਆਖਰਕਾਰ ਉਹਨੇ ਵਿਚਾਰ ਕੇ ਚਾਲੇ ਪਾਏ ਨੇ ਤਾਂ ਕਿ ਛੇਤੀ ਜਾ ਕੇ ਮੈਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਾਂ। ਗਈ ਰਾਤ ਪਰਿਵਾਰ ਜਾਂ ਸੌ ਗਿਆ, ਸੀ ਉੱਠੀ ਲੜਕੀ ਸਮਾਂ ਵਿਚਾਰ ਕਰਕੇ, ਥਾਲ ਲਿਆ ਪਕਵਾਨ ਦਾ ਨਾਲ ਸੋਹਣਾ, ਘਰੋਂ ਨਿਕਲੀ ਹੌਸਲਾ ਤਾਰ ਕਰਕੇ, ਪਹਿਰੇਦਾਰਾਂ ਲਿਆ ਅਟਕਾਇ ਅੱਗੋਂ, ਚੋਗਾ ਲੋਵਦਾ ਉਹਨਾਂ ਨੂੰ ਡਾਰ ਕਰਕੇ, ਅੰਦਰ ਲੰਘ ਗਈ ਉਹ ਕਰਤਾਰ ਸਿੰਘਾ, ਰੋਈ ਵੇਂਦਿਆਂ ਹੀ ਪੁੱਬਾਂ ਮਾਰ ਕਰਕੇ। ਰਾਤ ਨੂੰ ਤੁਰੀ ਹੈ ਪਕਵਾਨ ਸਤਿਗੁਰਾਂ ਦੇ ਛਕਣ ਦੇ ਵਾਸਤੇ ਨਾਲ ਲੈਣੇ, ਪਰ ਜਦੋਂ ਹਵੇਲੀ ਦੇ ਦਰਵਾਜ਼ੇ ਦੇ ਤੱਕ ਪਹੁੰਚੇ ਤੇ ਚੰਦੂ ਨੇ ਜਿਹੜੇ ਪਹਿਰੇਦਾਰ ਖਿਲਾਰੇ ਹੋਏ ਸਨ ਉਹਨਾਂ ਨੇ ਰੋਕ ਦਿੱਤਾ ਕਿ ਤੂੰ ਅੰਦਰ ਨਹੀਂ ਜਾ ਸਕਦੇ। ਕਵੀ ਜੀ ਲਿਖਦੇ ਨੇ ਕਿ ਲੋਭ ਦਾ ਚੋਗਾ ਪਾ ਕੇ, ਮਾਇਆ ਦੇ ਕੇ, ਆਪਣੇ ਗਹਿਣੇ ਦੇ ਕੇ ਉਹਨਾਂ ਨੂੰ ਆਖਿਆ ਇੱਕ ਵਾਰੀ ਮੈਨੂੰ ਅੰਦਰ ਜਾਣ ਲੈਣ ਦਿਓ। ਇਸ ਪ੍ਰਕਾਰ ਦੇ ਨਾਲ ਲੋਭ ਦੇ ਕੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਜਦੋਂ ਗਈ ਹੈ ਤੇ ਵੇਂਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਾਲ ਨੂੰ ਉਹਦੀਆਂ ਭੁੱਬਾਂ ਨਿਕਲ ਗਈਆਂ। ਉਹ ਪੰਜਵਾਂ ਪਾਤਸ਼ਾਹ ਗੁਰੂ ਸੱਚਾ, ਉੱਤੇ ਨਰਮ ਗਦੇਲਿਆਂ ਬਹਿਣ ਵਾਲਾ, ਲੱਖਾਂ ਸਿੱਖਾਂ ਦੇ ਸਿਰਾਂ ਦਾ ਤਾਜ ਉੱਚਾ, ਅੰਮ੍ਰਿਤਸਰ ਬੈਕੁੰਠ ਵਿੱਚ ਰਹਿਣ ਵਾਲਾ, ਰੁਲੇ ਲਛਮੀ ਜਿਸ ਦੇ ਵਿੱਚ ਕਦਮਾਂ, ਸੁਖਣ ਆਪ ਹਯਾਤ ਸਮ ਕਹਿਣ ਵਾਲਾ, ਪੂਜਨੀਕ ਸੰਸਾਰ ਕਰਤਾਰ ਸਿੰਘਾ, ਕਦੇ ਫੁੱਲ ਦੀ ਸੱਟ ਨਾ ਸਹਿਣ ਵਾਲਾ। ਐਸੇ ਸਤਿਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਉਸ ਬੀਬੀ ਨੇ ਦੇਖੇ ਨੇ। ਬਿਨਾ ਫਰਸ਼ ਤੋਂ ਪੁੰਨੇ ਹੀ ਪਿਆ ਹੋਇਆ, ਉਹ ਮਾਲਕ ਬਰਕਤਾਂ ਭਾਰੀਆਂ ਦਾ, ਕਿੰਨੇ ਦਿਨ ਲੰਘੇ ਬਿਨਾ ਅੰਨ ਪਾਣੀ, ਡਿੱਠਾ ਹਾਲ ਉਸ ਕਹਿਰ ਗੁਜ਼ਾਰੀਆਂ ਦਾ, ਰੋਈ ਵੇਖ ਕੇ ਜਰ ਨਾ ਮੂਲ ਸਕੀ, ਕਾਰਾ ਸਹੁਰੇ ਦੀਆਂ ਬਦਕਾਰੀਆਂ ਦਾ, ਢੱਠੀ ਚਰਨੀ ਜਾਏ ਕਰਤਾਰ ਸਿੰਘਾ, ਬਣੀ ਰੂਪ ਮਾਨੋ ਆਹੋਜ਼ਾਰੀਆਂ ਦਾ। ਜਾ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਉਸ ਨੇ ਮੱਥਾ ਟੇਕਿਆ, ਫਿਰ ਹੱਥ ਜੋੜ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਉਹ ਅਰਜ਼ ਕਰਦੀ। ਮੈਂ ਸਤਿਗੁਰੂ ਸਿੱਖਾਂ ਦੀ ਹਾਂ ਬੇਟੀ, ਦਿੱਤੀ ਆਣ ਨਸੀਬਾਂ ਨੇ ਹਾਰ ਮੈਨੂੰ, ਇਸ ਚੰਦਰੇ ਦੀ ਬਣੀ ਨੂੰ ਆ ਕੇ, ਵੱਗੀ ਕਿਸੇ ਕੁਕਰਮ ਦੀ ਮਾਰ ਮੈਨੂੰ, ਅੱਜ ਸੁਣਿਆ ਆਪ ਦਾ ਹਾਲ ਸਾਰਾ, ਔਖਾ ਲੰਘਣਾ ਹੋ ਗਿਆ ਆਹਾਰ ਮੈਨੂੰ, ਪਹੁੰਚੀ ਆਪ ਦੇ ਪਾਸ ਕਰਤਾਰ ਸਿੰਘਾ ਹੋਇਆ ਮੁਸ਼ਕਲਾਂ ਨਾਲ ਦੀਦਾਰ ਮੈਨੂੰ। ਹੱਥ ਜੋੜ ਕੇ ਸਤਿਗੁਰੂ ਅਰਜਨ ਨੂੰ ਬੇਨਤੀ ਕਰਦੀ ਹੈ ਕਿ ਸੱਚੇ ਪਾਤਸ਼ਾਹ ਜੀ, ਮੈਂ ਵੀ ਸਿੱਖਾਂ ਦੀ ਲੜਕੀ ਹਾਂ, ਪਰ ਮੇਰਾ ਕੋਈ ਕੀਤਾ ਹੋਇਆ ਮਾੜਾ ਕਰਮ ਅੱਗੇ ਆ ਗਿਆ ਕਿ ਮੈਂ ਇਸ ਚੰਦੂ ਦੀ ਆਣਕੇ ਨੂੰ ਬਣ ਗਈ। ਬੜੀ ਮੁਸ਼ਕਲ ਦੇ ਨਾਲ, ਔਖਿਆਈ ਦੇ ਨਾਲ ਸੱਚੇ ਪਾਤਸ਼ਾਹ ਜੀ ਤੁਹਾਡਾ ਮੈਨੂੰ ਦੀਦਾਰ ਹੋਇਆ, ਤੁਹਾਡਾ ਮੈਨੂੰ ਦਰਸ਼ਨ ਹੋਇਆ। ਕਈਆਂ ਦਿਨਾਂ ਦੇ ਭੁੱਖੇ ਤਿਹਾਏ ਤੁਸੀਂ, ਇਹ ਪ੍ਰਸ਼ਾਦ ਛਕੋ ਠੰਡਾ ਪੀਓ ਪਾਣੀ, ਮੇਰੀ ਜਿੰਦੜੀ ਨੂੰ ਠੰਡ ਪੈ ਗੁਰਜੀ, ਮੈਂ ਵੀ ਭੁੱਖੀ ਤਿਹਾਈ ਹਾਂ ਹੁਣ ਤਾਣੀ। ਜਿੰਨਾ ਚਿਰ ਨਾ ਤੁਸੀਂ ਪ੍ਰਸ਼ਾਦ ਛਕੋ, ਓਨਾ ਚਿਰ ਰੋਟੀ ਮੈਂ ਵੀ ਨਹੀਂ ਖਾਣੀ। ਪਏ ਰੱਬ ਦਾ ਕਹਿਰ ਕਰਤਾਰ ਸਿੰਘਾ, ਇਹ ਨਸ਼ਟ ਹੋਏ ਚੰਦਰੀ ਊਤ ਟਾਣੀ। ਹੱਥ ਜੋੜ ਕੇ ਕਹਿੰਦੇ ਆ, ਸੱਚੇ ਪਾਤਸ਼ਾਹ ਜੀ, ਮੈਂ ਤੁਹਾਡੇ ਵਾਸਤੇ ਪ੍ਰਸ਼ਾਦਾ ਤਿਆਰ ਕਰਕੇ ਲਿਆਈ ਹਾਂ, ਬੜੇ ਦਿਨ ਹੋ ਗਏ ਨੇ ਸੱਚੇ ਪਾਤਸ਼ਾਹ ਜੀ, ਤੁਸੀਂ ਕੁਝ ਨਹੀਂ ਛਕਿਆ, ਪਾਣੀ ਦਾ ਕਤਰਾ ਤੱਕ ਨਹੀਂ ਪੀਤਾ, ਕਿਰਪਾ ਕਰਕੇ ਤੁਸੀਂ ਠੰਡਾ ਪਾਣੀ ਪੀਵੋ। ਜੇ ਤੁਸੀਂ ਠੰਡਾ ਪਾਣੀ ਪੀਵੋਗੇ ਤੇ ਮੇਰੇ ਹਿਰਦੇ ਦੇ ਵਿੱਚ ਠੰਡ ਵਰਤ ਜਾਏਗੀ, ਮੈਨੂੰ ਸ਼ਾਂਤੀ ਆ ਜਾਏਗੀ, ਇਸ ਕਰਕੇ ਕਿਰਪਾ ਕਰਕੇ ਮੇਰੇ ਲਿਆਂਦੇ ਹੋਏ ਪਕਵਾਨਾਂ ਨੂੰ ਸੱਚੇ ਪਾਤਸ਼ਾਹ ਜੀ ਅੰਗੀਕਾਰ ਕਰ ਲੋ, ਛਕ ਲੋ। ਅੱਗੋਂ ਫਿਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਸ ਸਿੱਖ ਬੀਬੀ ਨੂੰ ਇਸ ਪ੍ਰਕਾਰ ਦੇ ਨਾਲ ਕਹਿੰਦੇ ਨੇ, ਸਾਡਾ ਪੁੱਤਰੀ ਫਿਕਰ ਨਾ ਕਰ, ਮੂਲੋਂ ਵਿੱਚ ਪਾਣੇ ਦੇ ਸ਼ੁਕਰ ਮਨਾ ਰਹਾ, ਇਸ ਪਾਪੀ ਦਾ ਕੁਝ ਨਹੀਂ ਮੂੰਹ ਲਾਣਾ, ਪ੍ਰਸੰਨ ਹੋ ਦਿਨ ਲੰਘਾ ਰਹਾ। ਇਹ ਇਸੇ ਤਰ੍ਹਾਂ ਪਾਣਾ ਵਰਤਨਾ ਏ, ਮਰਜ਼ੀ ਆਪਣੀ ਕਰ ਕਰਵਾ ਰਹਾ, ਜ਼ੁਲਮ ਰਾਜ ਦੀਆਂ ਕਰਤਾਰ ਸਿੰਘਾ, ਧੱਕਾ ਮਾਰ ਕੇ ਜੜਾਂ ਹਿਲਾ ਰਹਾ। ਸਤਿਗੁਰੂ ਅਰਜਨ ਜੀ ਕਹਿੰਦੇ ਨੇ, ਇਸ ਪਾਪੀ ਦੇ ਘਰ ਦਾ ਅੰਨ ਜਲ ਗ੍ਰਹਿਣ ਨਹੀਂ ਕਰਨਾ। ਇਸ ਤੋਂ ਇਲਾਵਾ ਸਤਿਗੁਰੂ ਅਰਜਨ ਨੇ ਐਸਾ ਵੀ ਆਖਿਆ ਕਿ ਜੋ ਵੀ ਕੁਝ ਹੋ ਰਿਹਾ ਇਹ ਸਾਡੇ ਹੁਕਮ ਤੇ ਰਜਾ ਦੇ ਵਿਚ ਹੀ ਹੋ ਰਿਹਾ। ਸਤਿਗੁਰੂ ਜੀ ਕਹਿੰਦੇ ਨੇ, ਤੂੰ ਇਸ ਤਰ੍ਹਾਂ ਸਮਝ ਲੈ ਕਿ ਜਿਹੜਾ ਜ਼ੁਲਮ ਦਾ ਰਾਜ ਹੈ ਉਹਨੂੰ ਧੱਕਾ ਮਾਰ ਕੇ ਮੈਂ ਇਸ ਜ਼ਾਲਮ ਰਾਜ ਦੀਆਂ ਜਿਹੜੀਆਂ ਜੜਾਂ ਨੇ ਉਹਨਾਂ ਨੂੰ ਹੀ ਹਿਲਾ ਰਿਹਾ। ਦਿਨ ਤਿੰਨ ਰਹਿ ਗਏ ਤੇਰੀ ਜ਼ਿੰਦਗੀ ਦੇ, ਸਾਡੇ ਨਾਲ ਹੋ ਰਹੋ ਤਿਆਰ ਬੱਚੀ, ਮੁੱਕ ਗਿਆ ਹੈ ਕਰਮ ਸੰਜੋਗ ਸਾਰਾ, ਹੋ ਗਿਆ ਹੈ ਖਤਮ ਵਿਹਾਰ ਬੱਚੀ। ਚੌਥੇ ਦਿਨ ਬੈਕੁੰਠ ਨੂੰ ਨਾਲ ਸਾਡੇ, ਚੱਲੇ ਚੱਲਣਾ ਛੱਡ ਸੰਸਾਰ ਬੱਚੀ, ਜਾ ਕਰ ਆਰਾਮ ਕਰਤਾਰ ਸਿੰਘਾ, ਸਾਡੇ ਫਿਕਰ ਨੂੰ ਦਿਲੋਂ ਵਿਸਾਰ ਬੱਚੀ। ਸਤਿਗੁਰੂ ਅਰਜਨ ਜੀ ਕਹਿੰਦੇ ਨੇ ਕਿ ਦਿਨ ਤਿੰਨ ਰਹਿ ਗਏ ਨੇ, ਚੌਥੇ ਦਿਨ ਤੂੰ ਵੀ ਸਾਡੇ ਨਾਲ ਜਾਣ ਦੇ ਵਾਸਤੇ ਤਿਆਰ ਹੋ ਜਾ, ਤੇਰਾ ਜਿਹੜਾ ਕਰਮ ਸੰਯੋਗ ਸੀ ਹੁਣ ਮੁੱਕ ਚੁੱਕਾ, ਖਤਮ ਹੋ ਚੁੱਕਾ, ਚੌਥੇ ਦਿਨ ਬੈਕੁੰਠਾਂ ਦੇ ਵਿੱਚ ਸਾਡੇ ਨਾਲ ਜਾਵੇਂਗੀ, ਜਾਂ ਆਪਣੇ ਘਰ ਜਾ ਕੇ ਆਰਾਮ ਕਰ, ਸਾਡੇ ਫਿਕਰ ਨੂੰ ਛੱਡ ਦੇ। ਕਰ ਅੰਤ ਦੀਦਾਰ ਨੂੰ ਚਲੀ ਗਈ, ਮੋਹ ਮਾਇਆ ਦੀ ਸੁਰਤ ਵਿਸਾਰ ਬੈਠੀ, ਜੋ ਕੁਝ ਸੀ ਪਾਸ ਸੋ ਦਾਨ ਕੀਤਾ, ਸੁਰਤ ਜੋੜ ਕੇ ਨਾਲ ਕਰਤਾਰ ਬੈਠੀ। ਮਨ ਸਤਿਗੁਰਾਂ ਦੇ ਚਰਨਾਂ ਵਿੱਚ ਜੁੜਿਆ, ਖਾਲੀ ਦੇਹੀ ਵਿੱਚ ਪਰਿਵਾਰ ਬੈਠੀ, ਚੇੜੇ ਸਭ ਮੁਕਾਏ ਕਰਤਾਰ ਸਿੰਘਾ, ਬਣ ਜੀਵਨ ਮੁਕਤ ਤਿਆਰ ਬੈਠੀ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰ ਦਿੱਤਾ के घर जाके आराम कर, तू साडे नाल ही दरगाह दे विच पहुंचेगी। उसे दिन तो ओने सतगुरु अर्जन देव सच्चे पातशाह जी दे आखे हुए बचन नूं अपने हिरदे दे विच धारण किया। तुमको कर मोह कीन उचारा, सो फल ले हो अबै तत्कारा। अगले दिन चंदू आण के सतगुरु अर्जन देव सच्चे पातशाह जी नूं कहिंदा है कि तुसी कुत्ता शब्द मेरे वास्ते वरत्या। सतगुरु अर्जन देव सच्चे पातशाह जी नूं कहिंदा है चंदू के जेड़ा तुसी कर्म कीता है ओदा जेड़ा माड़ा फल है हुण तत्काल ही तुसी पाओगे। एक दिन सवेरे ही आ पापी, कहिंदा अजे भी वेला बचा देंगा, मेरी लड़की दा नाता मन लवो, हां करो ते हुणे छुड़ा देंगा। बादशाह दे वल्लों जो डन लगा ओ भी सारा ही माफ करवा देंगा, नहीं ता हुणे ही वेख कर तार सिंगा तैनू बहुत ही बुरी सजा देंगा। हुण कवि करतार सिंह जी कलास वाली है अपनी जानकारी दे मुताबक ऐसा बयान करदे ने कि सतगुरु अर्जन देव सच्चे पातशाह जी ने शहजादे खुसरो नूं पनाह दित्ती सी। ਇਹ ਦੋਸ਼ ਬਾਦਸ਼ਾਹ ਨੇ ਸਤਿਗੁਰਾਂ ਦੇ ਉੱਤੇ ਲਾਇਆ ਸੀ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ 2 ਲੱਖ ਜਾਂ ਕਈ ਲੱਖ ਰੁਪਈਆਂ ਦਾ ਡੰਨ ਲਾਇਆ ਸੀ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ ਚੰਦੂ ਕਹਿੰਦਾ ਕਿ ਬਾਦਸ਼ਾਹ ਨੇ ਜਿਹੜਾ ਤੁਹਾਨੂੰ ਡੰਨ ਲਾਇਆ ਉਹ ਵੀ ਸਾਰਾ ਮਾਫ਼ ਕਰਾ ਦਿਆਂਗਾ, ਇਸ ਕਰਕੇ ਮੇਰੀ ਗੱਲ ਅਜੇ ਵੀ ਮੰਨ ਲਵੋ, ਪਰ ਜੇਕਰ ਤੁਸੀਂ ਨਾ ਮੰਨੀ ਗੱਲ ਤੇ ਫੇਰ ਮੈਂ ਤੁਹਾਨੂੰ ਬਹੁਤ ਵੱਡੀਆਂ ਵੱਡੀਆਂ ਸਜ਼ਾਵਾਂ ਦੇਵਾਂਗਾ। ਉਸ ਵੇਲੇ ਫਿਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਚੰਦੂ ਦੀਆਂ ਗੱਲਾਂ ਨੂੰ ਸੁਣਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੰਦੂ ਨੂੰ ਫਿਰ ਇਸ ਤਰ੍ਹਾਂ ਕਹਿੰਦੇ।
ਇੱਕ ਵਾਰ ਜਿਹੜੀ ਤੈਨੂੰ ਆਖ ਚੁੱਕੇ ਉਹ ਹੁਣ ਤੇ ਉਹ ਹੀ ਫੇਰ ਜ਼ਾਲਮ, ਘੜੀ ਮੁੜੀ ਕਾਨੂੰ ਪਿਆ ਆਖਦਾ ਹੈ ਝੂਠੇ ਪਿਆ, ਝੂਠੇ ਪਿਆ ਕਰੇ ਹੈਰ ਫੇਰ ਜ਼ਾਲਮ। ਅਸਾਂ ਸਿੱਖਾਂ ਦਾ ਫੈਸਲਾ ਤੋੜਨਾ ਨੀ, ਹਿਲ ਥਾਂ ਜੋ ਤੋੜਨੇ ਹਾਰ ਵਾਰੀ।
ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰਸਿੱਖਾਂ ਨੇ ਜਿਹੜਾ ਫੈਸਲਾ ਕਰ ਦਿੱਤਾ ਉਹ ਅਸੀਂ ਕਿਸੇ ਵੀ ਪ੍ਰਕਾਰ ਦੇ ਨਾਲ ਨਹੀਂ ਠੁਕਰਾ ਸਕਦੇ, ਸਿੱਖਾਂ ਦੇ ਆਖੇ ਹੋਏ ਬਚਨ ਨੂੰ ਅਸੀਂ ਝੂਠਾ ਨਹੀਂ ਕਰ ਸਕਦੇ।
ਬੜੀ ਦੇਗ ਜਲ ਤਪਤ ਕਰਾਏ, ਪਾਛੇ ਬਿਦ ਬੈਣ ਸੁਣਾਏ।
ਉਸੇ ਵੇਲੇ ਫਿਰ ਚੰਦੂ ਨੇ ਆਪਣੇ ਜਿਹੜੇ ਕਰਮਚਾਰੀ ਸਨ, ਆਪਣੇ ਜਿਹੜੇ ਆਦਮੀ ਸਨ, ਉਹਨਾਂ ਨੂੰ ਹੁਕਮ ਦਿੱਤਾ ਕਿ ਹੁਣੇ ਹੀ ਦੇਗ ਦੇ ਵਿੱਚ ਗਰਮ ਪਾਣੀ ਪਾ ਕੇ ਤੇ ਪੂਰਾ ਉਸ ਨੂੰ ਪਖਾ ਦਿਓ, ਪੂਰਾ ਤੱਤਾ ਪਾਣੀ ਕਰ ਦੇਵੋ।
ਸਗਾਈ ਮਮ ਪੁੱਤਰੀ ਕੀ ਲੀਜੈ, ਨਹੀਂ ਤਾਂ ਇਸ ਮੈਂ ਬੈਠਣ ਕੀ ਜੈ।
ਕਹਿੰਦਾ ਹੈ ਚੰਦੂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਿ ਜਾਂ ਤੇ ਮੇਰੀ ਪੁੱਤਰੀ ਦਾ ਰਿਸ਼ਤਾ ਮਨਜੂਰ ਕਰ ਲੋ ਤੇ ਜਾਂ ਫਿਰ ਇਹ ਜਿਹੜੀ ਗਰਮ ਪਾਣੀ ਦੀ ਦੇਗ ਤਿਆਰ ਹੋਈ ਹੈ ਇਹਦੇ ਵਿੱਚ ਤੁਹਾਨੂੰ ਬੈਠਣਾ ਪਵੇਗਾ। ਇਸ ਪ੍ਰਕਾਰ ਦੀਆਂ ਗੱਲਾਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਹਿ ਰਿਹਾ।
ਅਸਾਂ ਸਿੱਖਾਂ ਦਾ ਫੈਸਲਾ ਤੋੜਨਾ ਨੀ, ਹਿਲ ਥਾਂ ਤੋਂ ਜਾਏ ਸੁਮੇਰ ਜ਼ਾਲਮ, ਸਾਨੂੰ ਦੇ ਨਾਲ ਪਿਆਰ ਕੋਈ ਨਾ, ਜੋ ਚਾਹੇ ਮਚਾ ਲੈ ਅੰਧੇਰ ਜ਼ਾਲਮ। ਇਹ ਤੈਨੂੰ ਹੀ ਅੰਤ ਨੂੰ ਚੁਬਣੇ ਨੇ, ਜਿੰਨੇ ਚਾਹੇ ਤੂੰ ਕੰਡੇ ਖਲੇਰ ਜ਼ਾਲਮ, ਬੇੜਾ ਰਾਜ ਦਾ ਡੋਬ करतार सिंगा छेती करते लाना देर जालम।
सतगुरु अर्जन देव सच्चे पातशाह जी कहिंदे ने चंदुआ जिन्ने रावां दे विच कंडे खिलारेगा आखिरकार ए कंडे तेनू ही चुभणगे, जो तेरा जी करदा है तू ओ कर सकदा है। पर सतगुरु जी कहिंदे ने के मैं जेड़ा एक वारी बचन कर दिता है मैं उस बचन तो टलांगा नहीं।
देंदा हुकम चंडालियो नौकरानू वड्डी अग ते देग चढ़ाओ जल्दी पानी तप के अग दे वांग होवे इनू फड़ के विच बैठाओ जल्दी। दुनिया विच मेरा वैरी ए दुनिया विच मेरा वैरी हो वड्डा जिन्ना पुजदा दुख पुचाओ जल्दी। मेरा मन के हुक्म करतार सिंगा मैनू नरका विच सुटाओ जल्दी।
कवि करतार सिंह जी कलास वाली बयान करदे ने नौकरां नू हुक्म दिता अग दे उत्ते पानी दी भर के देग चाढ़ देवो, जदों पूरा पानी तप जावे ते फिर उस देग दे विच इस गुरु नू फड़ के बैठा दिता जावे।
उसे वक्त हो गई तमील सारी पानी अग दे वांग तपाया गया सत गुरां नू लगे बैठाउण जदों सिखां पासों ना जबत रखाया गया। जेठा दौड़ के सामने आए गया ओनू मार के पिछा हटाया गया। बस जेठिया बैठ रहो थां उसे एक रमज दे नाल समझाया गया। सत गुरु जी देग दे विच बह गए थले अग बालन होर डाया गया। पानी तप के अग दा रूप बनिया सत गुरां दा हठ अजमाया गया। जिवें बाहर बैठे तिवें विच बैठे सब दे अध्यास मिटाया गया। ओ कोमल शरीर करतार सिंगा चौला वांग उबाल दिखाया गया।
इस प्रकार दे नाल कवि करतार सिंह जी कलास वाली लिखदे ने कि सतगुरु जी देग दे विच बैठे ने ते जेड़ा बड़ा कोमल शरीर सी ओ चौलां दे वांग उबालिया गया उस गर्म पानी दी देग दे विच बैठा के।
रहे मौन गुर जल पैठाए शीतल गंगा समसो पाए।
ग्रंथाकार जी बयान करदे ने पर सतगुरु अर्जन देव सच्चे पातशाह जी बिलकुल मौन रहे ने, बिलकुल चुप नू धारण कीता है, पानी गर्म दे विच बैठे ने। पर कवि जी लिखदे ने इस तरह सतगुरु अर्जन जी समझ रहे ने कि जिवें गंगा नदी दे सोने ते शीतल ठंडे पानी दे विच बैठे होण।
देग माहे बैठे प्रभु तारे सोयागन जराए आठ पहर ऐसे कियो बारन बाकन पाए।
ग्रंथाकार जी बयान करदे ने कि गर्म पानी दी देग दे विच सतगुरु सच्चे पातशाह जी बैठे ने, उस पानी नू होर भी ज्यादा गर्म करन दे वास्ते पट्टी दे विच होर भी बहुता सारा बालन बालिया जा रहा है। ग्रंथाकार जी बयान करदे ने अठ पहर इसे प्रकार दे नाल सतगुरु अर्जन देव सच्चे पातशाह जी नू इस उबलदे पानी दी देग दा जेड़ा दुख सी ओ दिता गया।
दुतिया दिवस पापियों कियो पांचों सिख नेत्री दृश्य टियो।
दूजे दिन पापी चंदू ने फिर ऐसा कीता के जेड़े पांच सिख ਜਿਹੜੇ ਪੰਜ ਸਿੱਖ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀਆਂ ਅੱਖਾਂ ਦੇ ਸਾਹਮਣੇ ਸਨ।
ਚਾਹੇ ਧਰਤੀ ਉਲਟੀ ਕਰੇ ਗੁਰ ਕੀ ਆਗਿਆ ਨਹੀਂ ਹੋ ਡਰੇ।
ਗ੍ਰੰਥਕਾਰ ਜੀ ਬਿਆਨ ਕਰਦੇ ਨੇ ਉਹਨਾਂ ਪੰਜਾਂ ਸਤਿਗੁਰਾਂ ਦੇ ਸਿੱਖਾਂ ਦੇ ਵਿੱਚ ਇੰਨੀ ਸਮਰੱਥਾ ਹੈ, ਇੰਨੀ ਤਾਕਤ ਹੈ, ਇੰਨਾ ਬਲ ਹੈ, ਜੇਕਰ ਉਹ ਚਾਹੁਣ ਤੇ ਧਰਤੀ ਨੂੰ ਉਲਟਾ ਸਕਦੇ ਨੇ, ਪਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਆਗਿਆ ਨਹੀਂ ਹੈ, ਉਹਨਾਂ ਦਾ ਹੁਕਮ ਨਹੀਂ ਹੈ। ਇਸ ਕਰਕੇ ਉਹ ਸਾਹਮਣੇ ਬੈਠ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਜਿਹੜੇ ਤਸੀਹੇ ਦਿੱਤੇ ਜਾ ਰਹੇ ਨੇ ਉਹ ਵੇਖ ਰਹੇ ਨੇ।
ਬਾਰੋ ਯਦਕ ਤਪਤ ਕਰਵਾਈ ਸ੍ਰੀ ਗੁਰ ਤੇਹ ਪਰ ਦੀਏ ਬੈਠਾਈ।
ਚੰਦੂ ਨੇ ਦੇਖਿਆ ਕਿ ਉਬਲਦੀ ਦੇਗ ਦੇ ਵਿੱਚ ਉਬਾਲਿਆ ਗਿਆ, ਪਰ ਗੁਰੂ ਨੇ ਮੇਰੀ ਗੱਲ ਨਹੀਂ ਮੰਨੀ। ਇਸ ਤੋਂ ਬਾਅਦ ਫਿਰ ਚੰਦੂ ਨੇ ਇੱਕ ਹੋਰ ਜ਼ਰੀਆ ਲੱਭਿਆ, ਬਾਰੂ ਅਦਕ ਤਪਾ ਤਪਤ ਕਰਵਾਈ। ਬਾਰੂ ਆਖਿਆ ਜਾਂਦਾ ਰੇਤੇ ਨੂੰ, ਰੇਤੇ ਨੂੰ ਬਹੁਤ ਜ਼ਿਆਦਾ ਗਰਮ ਕੀਤਾ ਗਿਆ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਉਸ ਗਰਮ ਰੇਤੇ ਦੇ ਉੱਤੇ ਬਿਠਾ ਦਿੱਤਾ।
ਉਪਰ ਤਪਤ ਰੇਤ ਸਿਰ ਡਾਰੇ ਸ੍ਰੀ ਗੁਰ ਮੌਣ ਜਾਂ ਸ੍ਰੀ ਗੁਰ ਮੌਣ ਨਾ ਬਚਨ ਉਚਾਰੇ।
ਗਰਮ ਰੇਤੇ ਦੇ ਉੱਤੇ ਬਿਠਾਇਆ, ਉਪਰੋਂ ਕੜਛੇ ਭਰ ਭਰ ਕੇ ਗਰਮ ਰੇਤ ਦੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸੀਸ ਦੇ ਵਿੱਚ ਪਾਏ ਜਾ ਰਹੇ ਨੇ, ਪਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫਿਰ ਵੀ ਮੌਨ ਨੇ ਬੜੇ ਸ਼ਾਂਤ ਸੁਭਾਅ ਦੇ ਵਿੱਚ ਹੀ ਬੈਠੇ ਹੋਏ ਨੇ। ਸਤਿਗੁਰਾਂ ਨੇ ਕੋਈ ਵੀ ਵਚਨ ਕਿ ਵੱਡੇ ਦੁੱਖਾਂ ਨੂੰ ਚੱਲਿਆ, ਬਹੁਤਿਆਂ ਕਸ਼ਟਾਂ ਨੂੰ ਚੱਲਿਆ, ਪਰ ਜਿਹੜੀ ਅਜ਼ਮਤ ਸੀ, ਜਿਹੜੀ ਕਰਾਮਾਤ ਸੀ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਕਰਾਮਾਤ ਨੂੰ ਨਹੀਂ ਵਰਤਿਆ, ਸਤਿਗੁਰਾਂ ਨੇ ਉਹ ਆਪਣੇ ਅੰਦਰ ਛੁਪਾ ਕੇ ਹੀ ਰੱਖੀ।
ਲਰਜ਼ਾ ਆਇਆ ਲਾਹੌਰ ਦੀ ਸ਼ਾਹੀ ਅੰਦਰ ਦਿੱਲੀ ਦਹਿਲੀ ਤੇ ਸਾਰਾ ਜਹਾਨ ਡਰਿਆ। ਕੰਬੀ ਧਰਤ ਤੇ ਪਰਬਤ ਗੂੰਜ ਖਾਦੀ ਪੀਲਾ ਰੰਗ ਪਿਆ ਅਸਮਾਨ ਡਰਿਆ। ਆਫਤਾਬ ਬੇਤਾਬ ਹੋ ਕੰਬ ਰਿਹਾ ਛਾਇਆ ਖੌਫ ਇਨਸਾਨ ਹੈਵਾਨ ਡਰਿਆ। ਡਰੀ ਨਜ਼ਰ ਆਉਂਦੀ ਮਖਲੂਕ ਸਾਰੀ ਹਠੀ ਇਕ ਨਾ ਚੰਦੂ ਦੀਵਾਨ ਡਰਿਆ।
ਗ੍ਰੰਥਕਾਰ ਜੀ ਬਿਆਨ ਕਰਦੇ ਨੇ ਕਿ ਸਾਰਾ ਜਹਾਨ ਕੰਬ ਗਿਆ, ਧਰਤੀ ਡੋਲ ਗਈ ਹੈ, ਅਸਮਾਨ ਦਾ ਰੰਗ ਪੀਲਾ ਹੋ ਗਿਆ। ਕਵੀ ਜੀ ਲਿਖਦੇ ਨੇ ਕਿ ਚੰਦਰਮਾ ਤਾਰੇ ਸਾਰੇ ਖੌਫ ਦੇ ਵਿੱਚ ਨੇ, ਪਰ ਇੱਕ ਐਸਾ ਚੰਦੂ ਹੈ ਉਹ ਨਹੀਂ ਡਰਿਆ। ਇੰਨੇ ਜ਼ਿਆਦਾ ਵੱਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਜ਼ੁਲਮ ਕਰਕੇ ਵੀ
ਹੋਇਆ ਬਾਦਸ਼ਾਹੀ ਵਿੱਚ ਜ਼ੁਲਮ ਪਾਰਾ ਜਹਾਂਗੀਰ ਵੀ ਹੋਏ ਦਲਗੀਰ ਬੈਠਾ। ਕਿਉਂ ਨਾ ਜ਼ਿਮੀ ਅਸਮਾਨ ਨੂੰ ਅੱਗ ਲੱਗੀ ਤੱਤੀ ਲੋ ਤੇ ਪੀਰਾਂ ਦਾ ਪੀਰ ਬੈਠਾ।
ਇਸ ਪ੍ਰਕਾਰ ਦੇ ਨਾਲ ਪੀਰਾਂ ਦੇ ਜਿਹੜੇ ਪੀਰ ਨੇ ਉਹ ਤੱਤੀ ਲੋਹ ਦੇ ਉੱਤੇ ਬੈਠੇ ਹੋਏ ਨੇ। ਗ੍ਰੰਥਕਾਰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਇਸ ਗੱਲ ਨੂੰ ਵੇਖ ਕੇ ਜ਼ਿਮੀ ਤੇ ਅਸਮਾਨ ਮੂਧੇ ਕਿਉਂ ਨਹੀਂ ਹੋ ਗਏ।
ਧਰਤੀ ਤਸਕ ਜਾਂਦੀ ਖਾਂਦੀ ਸ਼ੋ ਗੋਤਾ ਅੱਗ ਲੱਗਦੀ ਜ਼ਿਮੀ ਅਸਮਾਨ ਅੰਦਰ ਸ਼ਾਹੀ ਗਰਕ ਕਰਦੀ ਫਿਰ ਸ਼ਾਹੀ ਗਰਕ ਕਦੀ ਫਿਕਰ ਕਦੀ ਅੱਖ ਪਿੱਛੋਂ ਰੁੜਦੇ ਲੌਲ ਸ਼ਕਰ ਪੈਦਾ ਤੂਫਾਨ ਅੰਦਰ। ਕੈਰ ਵਰਤ ਜਾਂਦਾ ਸਮਾਂ ਪਰਤ ਜਾਂਦਾ ਭੜਕੀ ਉੱਠਦੀ ਅੱਗ ਜਹਾਨ ਅੰਦਰ। ਬਿਨਾਂ ਸ਼ੁਕਰ ਕਰਤਾਰ ਜੇ ਗੁਰੂ ਸਾਹਿਬ ਲਿਆਉਂਦੇ ਦੋਸ਼ ਸ਼ਬਦ ਕੋਈ ਹੋਰ ਜ਼ਬਾਨ ਅੰਦਰ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਐਸਾ ਕੁਝ ਹੋ ਜਾਣਾ ਸੀ, ਧਰਤੀ ਨੇ ਤਸਕ ਜਾਣਾ ਸੀ, ਸਮੁੰਦਰ ਦੇ ਵਿੱਚ ਡੁੱਬ ਜਾਣਾ ਸੀ, ਪਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ
ਕੋਈ ਜਿਹੜਾ ਸਖਤ ਲਫ਼ਜ਼ ਹੈ ਉਹ ਆਪਣੀ ਜ਼ਬਾਨ ਦੇ ਵਿੱਚੋਂ ਨਹੀਂ ਕੱਢਿਆ, ਸਿਰਫ ਚੁੱਪ ਨੂੰ ਧਾਰਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਰਹੇ। ਮਾਲਕ ਸ਼ਕਤੀਆਂ ਦਾ ਬੈਠਾ ਲੋਇ ਉੱਤੇ, ਸਬਰ ਸ਼ੁਗਰ ਦਾ ਸਬਕ ਸਿਖਾਣ ਖਾਤਰ, ਖੂਨ ਹੋ ਪਸੀਨੇ ਦੀ ਸ਼ਕਲ ਟੁਰਿਆ, ਦੇਸੋਂ ਜ਼ੁਲਮ ਦੀ ਅੱਗ ਬੁਝਾਣ ਖਾਤਰ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਸ ਤੱਤੀ ਤਵੀ ਦੇ ਉੱਤੇ ਬੈਠੇ ਹੋਏ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਉਸ ਦਾ ਬਿਆਨ ਕਰ ਰਹੇ ਨੇ। ਨਾ ਉਹ ਸ਼ਾਹੀ ਗੁਮਰਾਹੀ ਦੀ ਬਾਤ ਰਹੀ, ਨਾ ਰਹੇ ਉਹ ਜ਼ੁਲਮ ਕਮਾਣ ਵਾਲੇ, ਕਿਲੇ ਕੋਟ ਖਾਲੀ ਬਿਨਾ ਰਹੇ ਵਾਲੀ, ਲੱਦ ਗਏ ਉਹ ਜ਼ੋਰ ਜਤਾਣ ਵਾਲੇ, ਤੀਰ ਸਬਰ ਦਾ ਗਿਆ ਖਤਾ ਨਾ ਉਹ ਕਾਮਲ ਪੀਰ ਸਨ ਆਪ ਚਲਾਣ ਵਾਲੇ, ਬੈਠਾ ਵਿਚ ਨਿਸ਼ਾਨੇ ਦੇ ਠੀਕ ਜਾ ਕੇ, ਮੂੰਹ ਦੇ ਭਾਰ ਡਿੱਗੇ ਜ਼ਾਲਮ ਸ਼ਾਨ ਵਾਲੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਮਾਂ ਤੇ ਜਰੂਰ ਲੱਗ ਗਿਆ, ਪਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸਬਰ ਦਾ ਤੀਰ ਚਲਾਇਆ ਉਹ ਠੀਕ ਨਿਸ਼ਾਨੇ ਦੇ ਉੱਤੇ ਜਾ ਕੇ ਵੱਜਾ। ਆਖਰਕਾਰ ਐਸੇ ਜਿਹੜੇ ਜ਼ਾਲਮ ਜ਼ੁਲਮ ਕਰਨ ਵਾਲੇ ਸਨ ਉਹਨਾਂ ਦੀਆਂ ਸ਼ਾਨਾਂ ਧਰਤੀ ਦੇ ਵਿੱਚ ਰੁਲ ਗਈਆਂ। ਮਰ ਮਿਟਣ ਵਾਲੇ ਲੱਖਾਂ ਹੋਏ ਪੈਦਾ, ਜਿਨ੍ਹਾਂ ਪੀਤਾ ਸ਼ਹਾਦੀ ਦਾ ਜਾਮ ਤੇਰਾ, ਦੁਨੀਆਂ ਵਿੱਚ ਤਾਈਏ ਕਰਤਾਰ ਸਿੰਘਾ, ਉੱਚਾ ਵਿੱਚ ਸ਼ਹੀਦਾਂ ਦੇ ਨਾਮ ਤੇਰਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਇਸੇ ਕਰਕੇ ਇਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਰਿਆਂ ਸ਼ਹੀਦਾਂ ਦੇ ਵਿੱਚੋਂ ਤੁਹਾਡਾ ਨਾਮ ਬਹੁਤ ਜ਼ਿਆਦਾ ਉਜਵਲ ਹੈ। ਚੌਥੇ ਦਿਨ ਪਾਪੀ ਯੋ ਕੀਨੋ, ਆਪਣੇ ਮਨ ਮੇ ਐਸੋ ਚੀਨੋ। ਤਿੰਨ ਦਿਨ ਲਗਾਤਾਰ ਬਦਲ ਕੇ ਜਿਹੜੇ ਤਸੀਹੇ ਸੀ ਉਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਦਿੱਤੇ ਗਏ। ਚੌਥੇ ਦਿਨ ਪਾਪੀ ਚੰਦੂ ਨੇ ਫਿਰ ਇਸ ਪ੍ਰਕਾਰ ਦੇ ਨਾਲ ਕਵੀ ਜੀ ਲਿਖਦੇ ਨੇ ਆਪਣੇ ਮਨ ਦੇ ਵਿੱਚ ਸੋਚ ਸੋਚੀ।
ਔਰ ਜਤਨ ਏ ਬੋਲ ਤਨਾਹੀ, ਹਿੰਦੂ ਸੋਹ ਜੋ ਸੋਏ ਕਰਾਹੀ।
ਸੋਚਿਆ ਚੰਦੂ ਨੇ ਕਿ ਹੋਰ ਕਿਸੇ ਯਤਨ ਦੇ ਨਾਲ ਤਰੀਕੇ ਦੇ ਨਾਲ ਇਹ ਅਰਜਨ ਗੁਰੂ ਬੋਲਦਾ ਨੀ, ਹੁਣ ਮੈਨੂੰ ਕੋਈ ਐਸਾ ਕਰਮ ਕਰਨਾ ਪਵੇਗਾ ਜਿਸ ਪ੍ਰਕਾਰ ਦੇ ਨਾਲ ਇਹ ਮੁਖ ਦੇ ਵਿੱਚੋਂ ਬੋਲੇ ਕੁਝ ਨਾ ਕੁਝ ਜਰੂਰ। ਇਸ ਕਰਕੇ ਉਹਨੇ ਫਿਰ ਐਸਾ ਵਿਚਾਰ ਕੀਤਾ ਹੈ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਬੁਲਾਉਣ ਦਾ ਤੇ ਜ਼ਿਆਦਾ ਦੁਖੀ ਕਰਨ ਦਾ।
ਗੋਕਾ ਚਰਮ ਉਤਾਰ ਕੇ ਯਾ ਕੋ ਤਨ ਦਿਓ ਛਾਏ, ਤਬੈ ਸਗਾਈ ਮਾਣ ਹੈ ਧਰਮ ਹੇਤ ਡਰ ਪਾਏ।
ਸਤਿਗੁਰੂ ਅਰਜਨ ਦੇ ਲਾਗੇ ਖਲੋ ਕੇ ਆਪਣੇ ਦਾਸਾਂ ਨੂੰ ਹੁਕਮ ਕਰਦਾ ਕਿ ਜਿਹੜਾ ਗਊ ਦਾ ਚਮੜਾ ਹੈ ਉਹ ਉਤਾਰ ਕੇ ਤੇ ਗਊ ਦੇ ਚਮੜੇ ਦੇ ਵਿਚ ਇਸ ਗੁਰੂ ਨੂੰ ਮੜ ਦੇਵੋ। ਕਹਿੰਦਾ ਕਿ ਜਾਂ ਤੇ ਫਿਰ ਆਪਣੇ ਧਰਮ ਨੂੰ ਗਵਾ ਲਏਗਾ, ਨਹੀਂ ਤੇ ਫਿਰ ਇਹ ਧਰਮ ਦੀ ਰੱਖਿਆ ਦੇ ਵਾਸਤੇ ਮੇਰੀ ਸਗਾਈ, ਮੇਰੀ ਲੜਕੀ ਦੀ ਸਗਾਈ ਨੂੰ, ਰਿਸ਼ਤੇ ਨੂੰ ਮੰਨ ਲਵੇਗਾ। ਇਸ ਪ੍ਰਕਾਰ ਦੇ ਨਾਲ ਉਸਨੇ ਆਖਿਆ।
ਗੋਕਾ ਕੱਚਾ ਚਰਮ ਉਤਾਰਿਓ, ਆਣ ਅਗਰ ਸ੍ਰੀ ਗੁਰ ਕੇ ਡਾਰਿਓ।
ਫਿਰ ਦਾਸਾਂ ਨੇ ਉਸੇ ਪ੍ਰਕਾਰ ਦੇ ਨਾਲ ਕੀਤਾ, ਗਊ ਨੂੰ ਮਾਰ ਕੇ ਕੱਚਾ ਚੰਮ ਉਹਦਾ ਉਤਾਰ ਕੇ ਲੈ ਕੇ ਆ ਗਏ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਲਾਗੇ ਲਿਆ ਕੇ ਉਸ ਗਊ ਦੇ ਚੰਮ ਨੂੰ ਰੱਖ ਦਿੱਤਾ ਤੇ ਸਤਿਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕਿ ਜਾਂ ਤੇ ਫਿਰ ਰਿਸ਼ਤਾ ਮੰਨ ਲਓ, ਨਹੀਂ ਤੇ ਗਊ ਦੇ ਕੱਚੇ ਚਮੜੇ ਦੇ ਵਿੱਚ ਤੁਹਾਨੂੰ ਹੁਣ ਮੜਿਆ ਜਾਵੇਗਾ। ਇਸ ਪ੍ਰਕਾਰ ਦੇ ਨਾਲ ਵਾਪਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਪ੍ਰਕਾਰ ਦੇ ਨਾਲ ਇਸ ਵਿਥਿਆ ਨੂੰ ਬਿਆਨ ਕਰਦੇ ਨੇ। एडे कष्ट पिचालना गुरु डोले, तद होर ही हुक्म चढ़ाए चंदू, खल गौ दी सजरी लै आवो, हुक्म नौकरा ताई सुनाए चंदू। विच उस देस नू बंद करके दियो मार अखीर जताए चंदू, गुरां वेखिया अंत करतार सिंगा, गया नीचता दे उते आए चंदू।
कवि करतार सिंह जी कलास वाली लिखदे ने के सतगुरु अर्जन देव सच्चे पातशाह जी ने देखिया के हुण बहुत ही ज्यादा नीचताई दे कारनामे दे उत्ते चंदू उतर आया है। इस करके सतगुरु सच्चे पातशाह जी ने फिर उस वेले बोले, सतगुरु अर्जन जी फिर बोले जेडे इन्ने दिना दे एक बचन भी नहीं सन बोले।
होए सन मुख पापी तब कहा, मान सगाई नहीं दुख महा।
सतगुरु अर्जन देव सच्चे पातशाह जी दे सामने खलो के फिर पापी चंदू कहिंदा है के मन लै रिश्ते नू, नहीं ते फिर तेरे वास्ते ए वड्डा दुख तैयार।
श्री गुर कह शनान हम कहिए, पांच सिख हमरे संग दईए।
सतगुरु अर्जन देव सच्चे पातशाह जी फिर बोले ने, सतगुरु अर्जन जी कहंदे ने के असीं इशनान करना चाहुंदे आं, इस करके पांच सिख साडे नाल दे के ते सानू इशनान करन दी इजाजत दित्ती जावे। सतगुरु जी कहंदे ने के पहला मैं इशनान कर लवां, मेरा शरीर बड़ा पखिया होया। इस तों बाद सतगुरु जी कहंदे ने के चंदू मैं तेरी गल दा कोई जवाब देवांगा।
चंदू सुन मन में सुख पायो, बोले अब बच मोर मनायो।
जदों सतगुरु अर्जन जी बोले बचन कीता इशनान करना है, चंदू सुन के सतगुरां दे बचना नू बड़ा सौखा होया, कहिंदा है कि बोल पैने हुण मेरी गल भी जरूर मन लैणगे।
कुछ मानुख अपने दिए गुर के संग सुधार, पांच सिख को संग ले श्री गुर चले मुरार।
चंदू ने सतगुरु अर्जन दे बचन नू मन लिया, कहिंदा के ठीक है तुसी इशनान कर सकदे हो, अपने जेड़े पांच आदमी सी सतगुरां दे नाल भेजे ने दूजे पासे पंजां सिखां नू नाल लैके अकाल पुरख दा स्वरूप सतगुरु अर्जन देव सच्चे पातशाह जी इशनान करन दे वास्ते बाहर जा रहे।
गुरां आखिया रावी इशनान करके, तेरी गल ते फेर विचार करिए। चंदू चंदरा बड़ा ही खुश होया, कहिंदा जलद इशनान सवार करिए। उसे वक्त ही नाल सिपाही दिते, तकड़ाई हो के होशियार करिए। गुरु निकले बाहर करतार सिंगा, कहिंदे आज लेखा सारा पार करिए।
कवि करतार सिंह जी कलास वाली लिखदे ने के सतगुरु जी चंदू दे घर तों बाहर निकले ने, रावी दरिया ते इशनान करन दे वास्ते जा रहे ने। सतगुरु जी अपने नाल दे सिखां नू कहंदे ने अज लेखा सारा पार करिए, अज सारी दा सारा जेड़ा लेखा है वह सतगुरु अर्जन देव सच्चे पातशाह जी कहंदे ने के मैं मुका देंगा। इस प्रकार दे नाल हुण सतगुरु जी रावी ते इशनान करन दे वास्ते जा रहे ने। सो साध संगत जी समय दी समाप्ति है, कल नू ग्रंथाकार जी जिस प्रकार दे नाल इस अगले इतिहास नू अगे बयान करनगे, मैं उसे प्रकार दे नाल साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी। अज इन्नियां ही अर्जा करदा होया इथे ही कथा नू विश्राम दे के सारी साध संगत तों खिमा दा जाचका।
हे अच्युत हे पार ब्रह्म अविनाशी अगनास, हे पूरन हे सर्ब मैं दुख पंजन गुणतास,
हे संगी हे निरंकार हे निर्गुण सब टेक। हे गोविंद हे गुण निदान जाके सदा विवेक। हे अपरंपर हर हरे है पी होवन हार। हे संता के सदा संग ने धाराया धार। हे ठाकुर हो दास रो मैं निर्गुण गुण नहीं कोय। नानक दीजै नाम दान राखो ही है परोय। जाही कुल ते प्रगट होय ताही कुल को नाम। पुन द्वादश गुरिंड को मेरी है परनाम।